ਸਿੱਧੀਆਂ ਸਿੱਧੀਆਂ ਸਾਡੇ ਕੋਲ ਨੇ। ਜੁਗਤੀ ਪ੍ਰਧਾਨ ਹਾਂ ਅਸੀਂ, ਅਨੁਭਵ ਕੀਤਾ ਗੁਰੂ ਨਾਨਕ ਦੀ ਗੱਦੀ ਤੇ ਤੁਸੀਂ ਬੈਠੇ ਹੋ, ਉਹਨਾਂ ਦੇ ਚੇਲੇ ਹੋ ਤੇ ਸਾਡੇ ਮਨ ਦਾ ਪਿਆਰ ਹੈ ਗੁਰੂ ਨਾਨਕ ਪਾਤਸ਼ਾਹ ਨਾਲ। ਤੁਸੀਂ ਮੰਗੋ ਜਿਸ ਰਿੱਧੀ ਦੀ ਜਿਸ ਸਿੱਧੀ ਦੀ ਲੋੜ ਹੈ ਉਹ ਨਿਚੱਕ ਹੋ ਕੇ ਮੰਗ ਲਓ, ਅਸੀਂ ਤੁਹਾਨੂੰ ਦੇ ਜਾਂਦੇ ਹਾਂ। ਸਾਡੇ ਮਨ ਦਾ ਪਿਆਰ ਹੈ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜਿਨ੍ਹਾਂ ਨੇ ਮਨ ਚ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼ ਸੁਣਨ ਤੋਂ ਬਾਅਦ ਮੰਨਿਆ ਸੀ। ਜਿਉਂ ਹੀ ਸਿੱਧਾਂ ਦੀ ਗੱਲ ਸਰਵਣ ਕੀਤੀ ਦੋ ਹੱਥ ਜੁੜ ਗਏ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਸਿੱਧਾਂ ਦੇ ਅੱਗੇ, ਕਹਿਣ ਲੱਗੇ ਸਿੱਧੋ ਜੇ ਕੁਝ ਦੇਣ ਵਾਸਤੇ ਮੈਨੂੰ ਆਏ ਹੋ ਤੇ ਮੈਨੂੰ ਕਿਰਪਾ ਕਰਕੇ ਗਰੀਬੀ ਦੇ ਦਿਓ। ਜਦੋਂ ਇਹ ਗੱਲ ਗਰੀਬੀ ਦੀ ਮੰਗੀ ਨਾ, ਆਮ ਮਹਾਰੇ ਹੀ ਸਿੱਧਾਂ ਦਾ ਸੀਸ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਚਰਨਾਂ ਤੇ ਝੁਕ ਗਿਆ। ਕਹਿਣ ਲੱਗੇ ਅੰਗਦ ਦੇਵ ਜੀ, ਅਸੀਂ ਤੁਹਾਡੀ ਪਰਖ ਕਰਨ ਵਾਸਤੇ ਆਏ ਸੀ, ਤੁਸੀਂ ਇੱਥੇ ਨਿਰਾ ਹੀ ਗੁਰੂ ਨਾਨਕ ਦਾ ਰੂਪ ਨਿਕਲੇ, ਉਹ ਹੀ ਰੂਪ ਨਿਕਲੇ ਹੋ ਜੋ ਗੁਰੂ ਅੰਗਦ ਗੁਰੂ ਨਾਨਕ ਪਾਤਸ਼ਾਹ ਦੀ ਬੋਲੀ ਸੀ। ਇਹ ਹੈ ਉਹਨਾਂ ਦੀ ਅਵਸਥਾ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਸੁਣਨ ਤੋਂ ਬਾਅਦ ਮਨ ਵਿੱਚ ਮੰਨ ਲਿਆ ਹੈ, ਮੰਨਣ ਦਾ ਭਾਵ ਕਿ ਨਿਸ਼ਚਾ ਕਰ ਲਿਆ ਵੀ ਮੈਂ ਮੰਨ ਲਿਆ ਆਹ ਗੱਲ ਸੱਚੀ ਹੈ। ਉਹਨਾਂ ਦੀ ਗੱਤ ਵਿਚਾਰ ਜਿਹੜੀ ਹੈ ਸਿੱਧ ਉਹ ਦੁਨੀਆਂ ਤੇ ਕੋਈ ਕਹਿ ਸਕਦਾ ਹੀ ਨਹੀਂ ਹੈ।
ਜੇ ਕੋ ਕਹੇ ਪਿੱਛੇ ਪਛਤਾਏ,
ਜੇ ਕੋ ਰਿੱਧੀਆਂ ਸਿੱਧੀਆਂ ਵਾਲਾ ਵੀ ਕਹੇ ਕਿ ਮੈਂ ਪਰਮੇਸ਼ਰ ਦੇ ਨਾਮ ਦੇ ਮੰਨਣ ਵਾਲਿਆਂ ਦੀ ਅਵਸਥਾ ਕਹਿ ਸਕਦਾ ਹਾਂ, ਉਹ ਕਹਿ ਸਕੇਗਾ ਨਹੀਂ, ਉਹਨੂੰ ਤੇ ਪਛਤਾਵਾ ਹੀ ਕਰਨਾ ਪਏਗਾ। ਪਰਮੇਸ਼ਰ ਦੇ ਬਖਸ਼ਿਸ਼ ਵਾਲਿਆਂ ਦੀ ਗੱਲ ਕਥਨ ਕੋਈ ਕਹਿ ਨਹੀਂ ਸਕਦਾ, ਉਹਨਾਂ ਦੀ ਗੱਲ ਤੇ ਉਸੇ ਤਰ੍ਹਾਂ ਦੀ ਹੋਵੇਗੀ ਕਿਸੇ ਪੂਰਨ ਸਤਪੁਰਖ ਦੇ ਕੋਲ ਸ਼ਰਧਾ ਵਾਲਾ ਸ਼ਰਧਾਲੂ ਤੁਰ ਜਾਏ, ਉਹ ਗੱਲ ਇਹ ਵੀ ਕਵੇ ਸਤਪੁਰਖੋ ਤੁਹਾਡੇ ਵਰਗਾ ਸਤਪੁਰਖ ਐਸ ਸਦੀ ਵਿੱਚ ਨਾ ਪਿੱਛੇ ਵੇਖਿਆ ਹੈ ਨਾ ਐਸ ਸਦੀ ਵਿੱਚ ਹੁਣ ਹੈ ਤੇ ਆਉਣ ਵਾਲੇ ਸਮੇਂ ਚ ਵੀ ਤੁਹਾਡੇ ਵਰਗਾ ਕੋਈ ਨਹੀਂ ਹੋਵੇਗਾ। ਤੁਸੀਂ ਸਮਰੱਥ ਹੋ, ਤੁਸੀਂ ਮਹਾਨ ਉੱਤਮ ਹੋ ਤੇ ਉਹ ਸਤਪੁਰਖ ਅੱਗੋਂ ਜਵਾਬ ਦੇਣ, ਪ੍ਰੇਮੀਆ ਮੈਂ ਤੇ ਅਨੁਭਵ ਕੀਤਾ ਤੂੰ ਮੇਰੇ ਨਾਲੋਂ ਬਹੁਤ ਵੱਡਾ ਹੈ, ਮੇਰੇ ਨਾਲੋਂ ਬਹੁਤ ਉੱਚਾ ਹੈ। ਅਸਚਰਜ ਹੋ ਕੇ ਪੁੱਛੇ ਵੀ ਮੈਂ ਕਿਸ ਤਰ੍ਹਾਂ ਤੁਹਾਡੇ ਨਾਲ ਵੱਡਾ ਹੈ। ਉਹ ਇਹ ਕਹਿਣ, ਪ੍ਰੇਮੀਆ ਪਿਛਲੇ ਜਨਮ ਦਾ ਤੇ ਮੈਨੂੰ ਵੀ ਪਤਾ ਨਹੀਂ ਤੇ ਤੂੰ ਕਹਿ ਰਿਹਾ ਵੀ ਪਿਛਲੇ ਅਵਸਥਾ ਵਿੱਚ ਪਿਛਲੇ ਸਮਿਆਂ ਵਿੱਚ ਤੁਹਾਡੇ ਵਰਗਾ ਕੋਈ ਨਹੀਂ ਹੋਇਆ ਤੇ ਐਸ ਅਵਸਥਾ ਵਿੱਚ ਵੀ ਮੈਨੂੰ ਪਤਾ ਨਹੀਂ ਕਿ ਮੇਰੀ ਕੀ ਅਵਸਥਾ ਹੈ ਤੇ ਤੈਨੂੰ ਪਹਿਲਾਂ ਗਿਆਨ ਹੈ। ਆਉਣ ਵਾਲੇ ਸਮੇਂ ਦਾ ਮੈਨੂੰ ਕੋਈ ਗਿਆਨ ਨਹੀਂ ਤੇ ਤੈਨੂੰ ਇਹ ਵੀ ਗਿਆਨ ਹੈ ਵੀ ਆਉਣ ਵਾਲੇ ਸਮੇਂ ਚ ਤੁਹਾਡੇ ਵਰਗਾ ਸ਼ਾਇਦ ਹੀ ਨਾ ਕੋਈ ਹੋਵੇ। ਐਸਾ ਮਨੁੱਖ ਅਤਕਥਨੀ ਵਿੱਚ ਪਛਤਾਵਾ ਤੇ ਕਰ ਜਾਏਗਾ, ਪਰ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ ਹੈ, ਮੰਨਣ ਦੀ ਅਵਸਥਾ ਹੈ, ਟਕਾ ਹੈ, ਉਹ ਦੁਨੀਆਂ ਤੇ ਕੋਈ ਕਹਿ ਨਹੀਂ ਸਕੇਗਾ।
ਕਾਗਜ਼ ਕਲਮ ਨਾ ਦੇਖਣ ਹਾਰ,
ਜੇ ਕੋਈ ਕਹੇ ਵੀ ਮੈਂ ਕਲਮ ਦੇ ਨਾਲ ਲਿਖ ਸਕਾਂ, ਸਿੱਖ ਕੌਮ ਦੇ ਪ੍ਰਸਿੱਧ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਰਾਂ ਨੇ ਜੋ ਕਲਮ ਨਾਲ ਸੇਵਾ ਕਰ ਦਿੱਤੀ, ਕਿਸੇ ਕਰਮਾਂ ਵਾਲੇ ਗੁਰੂ ਕੇ ਸਿੱਖ ਨੂੰ ਐਸਾ ਸਮਾਂ ਬਖਸ਼ਿਸ਼ ਕਰੇ, ਪਰ ਉਹ ਵੀ ਕਥਨ ਨਹੀਂ ਕਰ ਸਕੇ। ਕਲਮ ਨਾ ਲਿਖਣ ਹਾਰ ਕੋਈ ਕਲਮ ਕੋਈ ਕਾਗਜ਼ ਤੇ ਲਿਖ ਕੇ ਦੁਨੀਆਂ ਤੇ ਕੋਈ ਪਰਮੇਸ਼ਰ ਦੇ ਨਾਮ ਦੇ ਮੰਨਣ ਦੀ ਅਵਸਥਾ ਹੈ ਨਾ, ਜਿਹੜਾ ਟਕਾ ਹੈ ਵੀ ਕਿੱਥੋਂ ਕੁ ਤੱਕ ਉਹਦੀ ਅਵਸਥਾ ਹੈ, ਉਹਦੀ ਉਡਾਰੀ ਕਿੱਥੋਂ ਕੁ ਤੱਕ ਹੈ, ਉਹਦੀ ਕੋਈ ਕਹਿ ਨਹੀਂ ਸਕਦਾ।
ਮੰਨੇ ਕਾਵੇ ਕਰਨ ਵਿਚਾਰ,
ਪਾਠ ਹੈ ਟਕਸਾਲ ਦਾ ਕੱਕਾ ਲਹਿਦਾ, ਮੰਨੇ ਕਾ ਬਹਿ ਕਰਨ ਵਿਚਾਰ। ਜਿਹੜੇ ਸੰਸਾਰ ਦੇ ਸਤਪੁਰਖ ਨੇ ਇਕੱਤਰ ਹੋ ਕੇ ਬਹਿ ਜਾਣ, ਸੰਗਤ ਦੇ ਰੂਪ ਵਿੱਚ ਬੈਠਣ, ਚਰਚਾ ਦੇ ਰੂਪ ਵਿੱਚ ਵਿਚਾਰਾਂ ਕਰਨ, ਭਾਈ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ, ਉਹਨਾਂ ਦੀ ਅਵਸਥਾ, ਉਹਨਾਂ ਦਾ ਮਹਾਤਮ ਕਿੱਥੋਂ ਕੁ ਤੱਕ ਹੋਵੇਗਾ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਦਾ ਵਿਚਾਰ ਵੀ ਜਿਹੜਾ ਹੈ ਉਹ ਥੱਲੇ ਰਹਿ ਜਾਏਗਾ। ਪਰਮੇਸ਼ਰ ਦੇ ਨਾਮ ਦੀ ਅਵਸਥਾ ਦਾ ਬਹਿ ਕੇ ਇਕੱਤਰ ਹੋ ਕੇ ਵੀ ਵਿਚਾਰ ਨਹੀਂ ਕਰ ਸਕਣਗੇ।
ਐਸਾ ਨਾਮ ਨਿਰੰਜਨ ਹੋਏ,
ਐਸਾ ਹੈ ਪਰਮੇਸ਼ਰ ਦਾ ਨਾਮ ਮਾਇਆ ਕਾਲਖ ਤੋਂ ਰਹਿਤ। ਪਰਮੇਸ਼ਰ ਦਾ ਨਾਮ ਜਿਹਦੇ ਹਿਰਦੇ ਵਿੱਚ ਵਸ ਗਿਆ, ਜਿਨੇ ਸੁਣਨ ਤੋਂ ਬਾਅਦ ਮੰਨਣ ਕਰ ਲਿਆ ਵੀ ਪਰਮੇਸ਼ਰ ਦੇ ਨਾਮ ਨੂੰ ਮੈਂ ਮੰਨ ਲਿਆ, ਐਸਾ ਹੈ ਪਰਮੇਸ਼ਰ ਦਾ ਨਾਮ। ਤੇ ਕਿਉਂਕਿ ਨਾਮ ਨਾਮੇ ਤੱਕ ਪਹੁੰਚਾ ਦੇਗਾ, ਕਿਉਂਕਿ ਪਰਮੇਸ਼ਰ ਦਾ ਇਹ ਨਾਮ ਹੈ। ਬਾਣੀ ਜਪਜੀ ਸਾਹਿਬ ਇੱਕ ਤੁਰਕੀ ਬਾਣੀ ਹੈ, ਇਹ ਜਿਸ ਥਾਂ ਤੋਂ ਬਾਣੀ ਆਈ ਹੈ ਸਿੱਖ ਇਸ ਬਾਣੀ ਨਾਲ ਬਿਰਤੀ ਜੋੜ ਲਏਗਾ, ਇਹ ਬਾਣੀ ਉਸ ਥਾਂ ਤੇ ਲੈ ਜਾਏਗੀ ਜਿਸ ਥਾਂ ਤੋਂ ਇਹ ਬਾਣੀ ਆਈ ਹੈ। ਪਰਮੇਸ਼ਰ ਦਾ ਨਾਮ ਐਸਾ ਹੈ।
ਜੇ ਕੋ ਮਨ ਜਾਣੈ ਮਨ ਕੋਏ,
ਜੇ ਕੋ ਮਨ ਇੱਥੇ ਕੱਸ ਕੇ ਥੋੜਾ ਜਿਹਾ, ਕਿਉਂਕਿ ਮੰਮੇ ਨੂੰ ਤੇ ਟਿੱਬੀ ਹੈ, ਦੂਜੇ ਮੰਮੇ ਨੰਨੇ ਨੂੰ ਸਿਆਰੀ ਹੈ, ਮੰਮੇ ਨੂੰ ਟਿੱਬੀ ਨਹੀਂ। ਜੇ ਕੋ ਮਨ ਜਾਣੈ ਮਨ ਕੋਏ, ਦੋਨੋਂ ਲਫ਼ਜ਼ਾਂ ਨੂੰ ਇੱਕੋ ਜਿਹਾ ਨਹੀਂ ਉਚਾਰਨਾ। ਜੇ ਕੋ ਮਨ ਜਾਣੈ, ਜੇ ਕੋ ਮਨ ਦੇ ਵਿੱਚ ਜਾਣੈ ਮਨ ਕੋਏ, ਕੋਈ ਕੋਈ ਹੈ ਜਿਹੜਾ ਮਨ ਦੇ ਵਿੱਚ ਜਾਣ ਲਏ ਵੀ ਪਰਮੇਸ਼ਰ ਦੇ ਨਾਮ ਦਾ ਵਿਚਾਰ, ਪਰਮੇਸ਼ਰ ਦਾ ਨਾਮ ਮਹਾਨ ਸਮਰਥਾ ਵਾਲਾ ਹੈ।
ਮੰਨੈ ਸੁਰਤ ਹੋਵੇ ਮਨ ਬੁੱਧ,
ਮੰਨੈ ਸੁਰਤ ਹੋਵੇ ਮਨ ਬੁੱਧ। ਇੱਕ ਬੇਨਤੀ ਮੈਂ ਪਾਠੀਆਂ ਨੂੰ ਕਰ ਲਵਾਂ, ਪਾਠੀ ਉਦੋਂ ਗਲਤੀ ਕਰਦਾ ਹੈ ਜਦੋਂ ਜ਼ਬਾਨ ਪਹਿਲਾਂ ਅੱਖਰ ਬੋਲਦੀ ਹੈ ਤੇ ਨੇਤਰ ਮਗਰੋਂ ਜਾਂਦੇ ਨੇ। ਹਮੇਸ਼ਾ ਯਤਨ ਕਰੇ ਨੇਤਰ ਪਹਿਲਾਂ ਅੱਖਰਾਂ ਤੇ ਜਾਣ ਤੇ ਜ਼ਬਾਨ ਮਗਰੋਂ ਬੋਲੇ, ਫਿਰ ਕਦੇ ਗਲਤੀ ਨਹੀਂ ਹੁੰਦੀ। ਇਹ ਸਭ ਤੋਂ ਵੱਡਾ ਪੜ੍ਹਾਈ ਦਾ ਤਰੀਕਾ ਹੈ, ਪਾਠ ਕਰਨ ਦਾ ਤਰੀਕਾ ਹੈ, ਨਿਤਨੇਮ ਕਰਨ ਦਾ ਤਰੀਕਾ ਹੈ। ਪਾਠੀ ਨਿਤਨੇਮੀ ਗਲਤ ਬਾਣੀ ਉਦੋਂ ਪੜ੍ਹੇਗਾ ਜ਼ਬਾਨ ਜਦੋਂ ਅੱਖਰਾਂ ਨੂੰ ਪਹਿਲਾਂ ਬੋਲੇਗੀ, ਨੇਤਰ ਮਗਰੋਂ ਜਾਣਗੇ। ਤੋ ਗਰੀਬਨ ਵਾਏ ਸਤਿਗੁਰੂ ਫਰਮਾਉਂਦੇ ਨੇ ਮੰਨੈ ਸੁਰਤ ਹੋਵੇ ਮਨ ਬੁੱਧ। ਸੁਰਤ ਦਾ ਅਰਥ ਹੈ ਗਿਆਤ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਮੰਨਿਆ ਉਹਨਾਂ ਦੀ ਅਵਸਥਾ ਕਿੱਥੋਂ ਤੱਕ ਪਹੁੰਚ ਜਾਂਦੀ ਹੈ, ਉਹਨਾਂ ਦੀ ਸੁਰਤ ਕਿੱਥੋਂ ਤੱਕ ਪਹੁੰਚ ਜਾਂਦੀ ਹੈ। ਗੁਰੂ ਅਮਰਦਾਸ ਪਾਤਸ਼ਾਹ ਤਖਤੋ ਤਾਜ ਦੇ ਮਾਲਕ, ਦਾਤੂ ਨੇ ਈਰਖਾ ਕਰਕੇ ਲੱਤ ਮਾਰ ਦਿੱਤੀ, ਵਿਰਾਗ ਆਇਆ, ਘਰ ਤੋਂ ਸੁਤੇ ਸਿਧੇ ਰਾਤ ਨੂੰ ਤੁਰ ਗਏ, ਅਲੋਪ ਹੋ ਗਏ। ਆਪਣੇ ਨਗਰ ਬਾਸਰ ਕੇ ਪਿੰਡ ਬਾਹਰ ਕੋਠਾ ਇੱਕ ਪਾਇਆ ਹੋਇਆ ਸੀ, ਉੱਥੇ ਚਲੇ ਗਏ। ਦਰਵਾਜ਼ਾ ਬੰਦ ਕਰ ਲਿਆ, ਦਰਵਾਜ਼ੇ ਉੱਤੇ ਲਿਖ ਦਿੱਤਾ, ਜੋ ਇਹ ਦਰਵਾਜ਼ਾ ਖੋਲੇਗਾ ਉਹ ਮੇਰਾ ਸਿੱਖ ਨਹੀਂ ਹੋਵੇਗਾ, ਉਹਨੂੰ ਸਜ਼ਾ ਦਿੱਤੀ ਜਾਏਗੀ। ਅਲੋਪ ਹੋ ਗਏ। ਇਧਰ ਗੋਇੰਦਵਾਲ ਸਿੱਖ ਸੰਗਤਾਂ ਬੜੀਆਂ ਬੇਹਬਲ ਨੇ, ਬਾਬਾ ਬੁੱਢਾ ਜੀ ਦੇ ਕੋਲ ਹੱਥ ਜੋੜੇ, ਬਾਬਾ ਜੀ ਗੁਰੂ ਨਾਨਕ ਪਾਤਸ਼ਾਹ ਨੇ ਤੁਹਾਨੂੰ ਭਰ ਦਿੱਤਾ ਹੈ, ਬਾਬਾ ਜੀ ਸੰਸਾਰ ਦੇ ਕਿਸੇ ਕੋਨੇ ਤੇ ਕਿਸੇ ਇਨਸਾਨ ਤੋਂ ਅਸੀਂ ਲੁਕ ਕੇ ਬਹਿ ਸਕਦੇ ਹਾਂ, ਪਰ ਤੇਰੇ ਤੇ ਤੇਰੀ ਬੰਸ ਤੋਂ ਅਸੀਂ ਲੁਕੇ ਹੋਏ ਵੀ ਨਹੀਂ ਰਹਿ ਸਕਦੇ। ਜਿੱਥੇ ਹੋਵਾਂਗੇ ਤੂੰ ਤੇ ਤੇਰੀ ਬੰਸ ਜਿਹੜੀ ਹੈ ਉਹ ਸਾਨੂੰ ਵੇਖ ਲਿਆ ਕਰੇਗੀ। ਇਸ ਬਚਨ ਨੂੰ ਮੁੱਖ ਰੱਖਦਿਆਂ ਬੇਬਲ ਹੋ ਕੇ ਸਿੱਖ ਸੰਗਤਾਂ ਨੇ ਬਾਬਾ ਜੀ ਦਾ ਆਸਰਾ ਲਿਆ, ਬੜੀਆਂ ਬੇਨਤੀਆਂ ਕੀਤੀਆਂ। ਬਾਬਾ ਬੁੱਢਾ ਜੀ ਹੁਣ ਆਪ ਸਮਰੱਥ ਸਨ, ਗੁਰੂ ਕੇ ਸਿੱਖ ਸਨ, ਉਹ ਇਸ ਤਰ੍ਹਾਂ ਦੀ ਕਰਾਮਾਤ ਆਪ ਵੀ ਕਰਨਾ ਨਹੀਂ ਸਨ ਚਾਹੁੰਦੇ। ਬਹਾਨਾ ਲਾ ਲਿਆ ਗੁਰੂ ਕੇ ਸਿੱਖ, ਗੁਰੂ ਅਮਰਦਾਸ ਪਾਤਸ਼ਾਹ ਦੀ ਜਿਹੜੀ ਘੋੜੀ ਹੈ ਉਹ ਗੁਰੂ ਦੀ ਸਵਾਰੀ ਵਾਲੀ ਹੈ, ਤੇ ਘੋੜੀ ਜਾਨਵਰ ਬੜਾ ਸਿਆਣਾ ਹੁੰਦਾ ਹੈ। ਮੇਰੇ ਗੁਰੂ ਦੀ ਵਿਚਾਰਧਾਰਾ ਜਿਸ ਥਾਂ ਤੇ ਹੋਵੇਗੀ, ਆਪਾਂ ਘੋੜੀ ਤੇ ਇਕਾਠੀ ਪਾਈਏ, ਘੋੜੀ ਨੂੰ ਖੁੱਲਾ ਛੱਡ ਦਈਏ, ਜਿਸ ਪਾਸੇ ਉਹ ਤੁਰੀ ਜਾਏਗੀ ਮਗਰ ਤੁਰੇ ਚੱਲਾਂਗੇ। ਤੇ ਪ੍ਰੇਰਕ ਤੇ ਹੈ ਸਨ ਬਾਬਾ ਜੀ, ਘੋੜੀ ਤੁਰੀ ਗਈ, ਉਸ ਕੋਠੇ ਦੇ ਕੋਲ ਚਲੇ ਗਏ ਜਿਸ ਕੋਠੇ ਦੇ ਅੰਦਰ ਇੱਟਾਂ ਕੱਚੀਆਂ ਲਾ ਕੇ ਗੁਰੂ ਅਮਰਦਾਸ ਪਾਤਸ਼ਾਹ ਬੈਠੇ ਸਨ। ਘੋੜੀ ਇਸ ਤੋਂ ਅੱਗੇ ਨਹੀਂ ਹੋਈ, ਉਸੇ ਥਾਂ ਤੇ ਰਹੀ। ਵੇਖਿਆ ਹੈ, ਕਹਿ ਦਿੱਤਾ ਵੀ ਸਿੱਖੋ ਲੱਗਦਾ ਹੈ ਇਸ ਕੋਠੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਹੋਣਗੇ। ਜਿਸ ਪਾਸੇ ਤੋਂ ਇੱਟਾਂ ਚਿਣੀਆਂ ਹੋਈਆਂ ਵੇਖੀਆਂ ਨੇ, ਲਿਖਿਆ ਉੱਤੇ ਪੰਜਾਬੀ ਦੇ ਅੱਖਰਾਂ ਵਿੱਚ, ਜੋ ਇਹ ਇੱਟਾਂ ਖੋਲੇਗਾ ਲਾਏਗਾ ਉਹ ਮੇਰਾ ਸਿੱਖ ਨਹੀਂ ਹੋਵੇਗਾ, ਉਹਨੂੰ ਸਜ਼ਾ ਦਿੱਤੀ ਜਾਏਗੀ। ਹੁਣ ਗੁਰੂ ਨੂੰ ਪ੍ਰਗਟ ਕਰਨਾ ਸੀ। ਬਾਬਾ ਬੁੱਢਾ ਜੀ ਨੇ ਕੁਝ ਸ਼ਸਤਰ ਲਿਆ ਹੈ, ਪਿਛਲੇ ਪਾਸੇ ਤੋਂ ਕੱਚੀਆਂ ਇੱਟਾਂ ਜਿਸ ਤਰ੍ਹਾਂ ਕੋਈ ਸੰਨ ਲਾਈ ਦੀ ਹੈ, ਹੌਲੀ ਹੌਲੀ ਇੱਟਾਂ ਖੇਡਣੀਆਂ, ਕੱਚੀਆਂ ਇੱਟਾਂ ਸਨ, ਸ਼ੁਰੂ ਕਰ ਦਿੱਤੀਆਂ ਤੇ ਡੰਗ ਉਹ ਵਰਤਿਆ ਖੜਕੇ ਦੇ ਨਾਲ ਗੁਰੂ ਮਹਾਰਾਜ ਜੀ ਦੀ ਸਮਾਧੀ ਵੀ ਨਾ ਖੁੱਲੇ। ਜਿਸ ਵਕਤ ਪਿਛਲੇ ਪਾਸੇ ਤੋਂ ਓਨਾ ਕਪਾੜ ਲਾਇਆ ਜਿੰਨੇ ਕਪਾੜ ਵਿੱਚ ਦੀ ਬੰਦਾ ਲੰਘ ਸਕੇ, ਅੰਦਰ ਵੇਖਿਆ ਗੁਰੂ ਅਮਰਦਾਸ ਪਾਤਸ਼ਾਹ ਬੈਠੇ ਨੇ, ਚਰਨਾਂ ਤੇ ਸੀਸ ਰੱਖਿਆ, ਚਰਨਾਂ ਨੂੰ ਮੁੱਠੀ ਚਾਪੀ ਕਰਨ ਲੱਗ ਪਏ। ਗੁਰੂ ਅਮਰਦਾਸ ਪਾਤਸ਼ਾਹ ਦੇ ਨੇਤਰ ਖੁੱਲੇ, ਤਾਂ ਵੇਖਿਆ ਬਾਬਾ ਬੁੱਢਾ ਜੀ, ਬਾਬਾ ਜੀ ਅੱਖਰ ਲਿਖੇ ਹੋਏ ਵੇਖੇ ਨਹੀਂ, ਤੂੰ ਇੱਥੇ ਕਿਉਂ ਆਇਆ ਹੈ? ਦੋ ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਪਾਤਸ਼ਾਹ ਜੋ ਅੱਖਰ ਤੁਸੀਂ ਲਿਖੇ ਨੇ ਉਸੇ ਤਰ੍ਹਾਂ ਹੀ ਨੇ, ਮੈਂ ਤੇ ਆਹ ਦੇਖੋ ਪਿਛਲੇ ਪਾਸੇ ਤੋਂ ਪਾਲ ਲਾ ਕੇ ਆਇਆ, ਸੰਨ ਲਾ ਕੇ, ਤੇ ਗਰੀਬ ਨਵਾਜ ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਇਸ ਤਰ੍ਹਾਂ ਲੁਕ ਕੇ ਬੈਠਣ ਵਾਸਤੇ ਆਪ ਜੀ ਨੂੰ ਤਖ਼ਤ ਤਾਜ ਦੇ ਮਾਲਕ ਨਹੀਂ ਬਣਾਇਆ। ਜੋ ਹੀ ਪਿਛਲੇ ਪਾਸੇ ਥੋੜਾ ਜਿਹਾ ਸੰਨ ਦਾ ਵੇਖਿਆ, ਗੁਰੂ ਅਮਰਦਾਸ ਪਾਤਸ਼ਾਹ ਬੜੇ ਪ੍ਰਸੰਨ ਹੋਏ, ਬਾਹਰ ਨਿਕਲੇ, ਦੀਵਾਨ ਸਜ ਗਿਆ, ਸੈਂਕੜਿਆਂ ਦੀ ਗਿਣਤੀ ਲੋਕ ਆ ਗਏ। ਗੁਰੂ ਅਮਰਦਾਸ ਪਾਤਸ਼ਾਹ ਪ੍ਰਸੰਨ ਹੋ ਕੇ ਕਹਿਣ ਲੱਗੇ, ਗੁਰਸਿੱਖੋ ਆ ਜੋ ਬਾਬਾ ਬੁੱਢਾ ਜੀ ਨੇ ਪਰਉਪਕਾਰ ਕੀਤਾ, ਥੋੜੀਆਂ ਜਿਹੀਆਂ ਇੱਟਾਂ ਕੱਢ ਕੇ ਇੱਕ ਸੰਨ ਦਾ ਰੂਪ ਬਣਾ ਕੇ ਤੇ ਫਿਰ ਸੇਵਕ ਨੂੰ ਤੁਹਾਡੇ ਦਰਸ਼ਨ ਕਰਨ ਵਾਸਤੇ ਬਾਹਰ ਲੈ ਆਂਦਾ ਹੈ। ਜੋ ਮੇਰਾ ਸਿੱਖ ਇਸ ਥੋੜੇ ਜੇ ਸਨ ਦੇ ਥਾਂ ਵਿੱਚੋਂ ਦੀ ਜਪਜੀ ਸਾਹਿਬ ਦਾ ਪਾਠ ਕਰਕੇ ਇਸ਼ਨਾਨ ਕਰਕੇ ਐਸ ਸਰੋਵਰ ਚ, ਹੁਣ ਸਰੋਵਰ ਬਣਿਆ ਹੋਇਆ ਹੈ, ਉਦੋਂ ਕੱਚਾ ਪਾਣੀ ਸੀ, ਜੋ ਸਿੱਖ ਲੰਘ ਜਾਏਗਾ ਉਸ ਸਿੱਖ ਦੀ ਚੁਰਾਸੀ ਕੱਟੀ ਜਾਏਗੀ। ਬੜੀ ਬਖਸ਼ਿਸ਼ ਕੀਤੀ ਬਾਬਾ ਬੁੱਢਾ ਜੀ ਦੇ ਅੰਤਰਜਾਮਤਾ, ਉਹਨਾਂ ਨੂੰ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ ਹੈ, ਗਿਆਤ ਆ ਗਈ ਹੈ, ਉਹਨਾਂ ਨੂੰ ਇੰਨੀ ਸੁਰਤ ਹੋ ਗਈ ਵੀ ਜਿੱਥੇ ਵੀ ਸਮਰੱਥ ਗੁਰੂ ਬੈਠੇ ਹੋਣ ਜਾਂ ਜੋ ਕੁਝ ਦੁਨੀਆਂ ਵਿੱਚ ਹੁੰਦਾ ਹੈ ਉਹਨਾਂ ਨੂੰ ਗਿਆਨ ਹੁੰਦਾ ਵੀ ਇੱਥੇ ਕੁਝ ਆਹ ਕੁਝ ਹੋ ਰਿਹਾ ਹੈ। ਮਨੈ ਸੁਰਤ ਹੋਵੇ ਮਨ ਬੁੱਧ, ਮਨ ਦੇ ਵਿੱਚ ਬੁੱਧ ਹੋ ਜਾਂਦੀ ਹੈ, ਕਿਉਂਕਿ ਜਿਹੜਾ ਮਨ ਹੈ ਨਾ, ਮਨ ਵਿੱਚ ਜਦੋਂ ਟਿਕੀ ਨਾ ਵਿਚਾਰ ਹੋਵੇ ਤੇ ਜਿਹੜੀ ਸੁਰਤ ਹੁੰਦੀ ਹੈ ਉਹ ਬਿਸ਼ੁੱਧ ਜੀ ਹੋ ਜਾਂਦੀ ਹੈ। ਜਦੋਂ ਮਨ ਨਾ ਟਿਕਿਆ ਹੋਵੇ ਤੇ ਸੁਰਤ ਜਿਹੜੀ ਹੈ ਉਹ ਟਿਕਾਣੇ ਨਹੀਂ ਹੁੰਦੀ, ਤੇ ਜਿਸ ਵਕਤ ਸੁਰਤ ਟਿਕ ਜਾਏ ਮਨ ਫਿਰ ਨੱਸਦਾ ਨਹੀਂ, ਮਨ ਟਿਕ ਜਾਂਦਾ ਹੈ। ਸਤਿਗੁਰੂ ਫਰਮਾਉਂਦੇ ਨੇ ਮਨੈ ਸੁਰਤ ਹੋਵੇ ਮਨ ਬੁੱਧ, ਮਨ ਦੇ ਵਿੱਚ ਸੁਰਤ ਟਿਕ ਜਾਏ ਫਿਰ ਜਿਹੜੀ ਉੱਤਮ ਮਤ ਹੈ ਉਹ ਟਕਾ ਵਿੱਚ ਆ ਜਾਂਦੀ ਹੈ।
ਮਨੈ ਸਗਲ ਭਵਨ ਕੀ ਸੁਧ,
ਮਨੈ ਸਗਲ ਭਵਨ ਕੀ ਸੁਧ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਮੰਨਣ ਕਰ ਲਿਆ ਵੀ ਮੈਂ ਪਰਮੇਸ਼ਰ ਦਾ ਨਾਮ ਮੰਨ ਲਿਆ, ਸਗਲ ਭਵਨ ਸਾਰੇ ਭਵਨਾਂ ਦੀ, 14 ਲੋਕਾਂ ਦੀ, ਉਹਨਾਂ ਨੂੰ ਗਿਆਤ ਹੋ ਜਾਂਦੀ ਹੈ ਕਿੱਥੇ ਕੁਝ ਕੀ ਕੁਝ ਹੋ ਰਿਹਾ ਹੈ, ਉਹਨਾਂ ਨੂੰ ਗਿਆਤ ਹੈ, ਉਹਨਾਂ ਨੂੰ ਸਮਝ ਹੈ, ਉਹ ਤੇ ਮਹਾਨ ਬਖਸ਼ਿਸ਼ਾਂ ਦੇ ਮਾਲਕ ਬਣ ਜਾਂਦੇ ਨੇ। ਆਖਰਕਾਰ ਐਸੀ ਅਵਸਥਾ ਵੀ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਮੰਨਣ ਕਰ ਲਿਆ, ਬਾਲਕ ਅਵਸਥਾ ਵਿੱਚ ਸੇਵਾ ਕੀਤੀ ਤੇ ਸ਼ਰਧਾ ਬਹੁਤ ਵੱਧ ਗਈ। ਇਸ ਬਾਲਕ ਦੇ ਮੈਂ ਅਸਚਰਜ ਕੌਤਕ ਵੇਖੇ ਨੇ। ਦੁਨੀਆਂ ਦੇ ਬਾਲਕ ਜਨਮ ਲੈਣ ਸਮੇਂ ਰੋਂਦੇ ਨੇ, ਪਰ ਇਹ ਬਾਲਕ ਜਿਹੜਾ ਪੈਦਾ ਹੋਇਆ ਉਦੋਂ ਵੀ ਹੱਸਿਆ ਸੀ, ਤੇ ਛੋਟੀ ਉਮਰ ਵਿੱਚ ਮੈਂ ਇਸ ਬਾਲਕ ਦੇ ਬੜੇ ਕੌਤਕ ਵੇਖੇ ਨੇ। ਅਸਚਰਜਤਾਈ ਵਿੱਚ ਉਸ ਬਾਲਕ ਤੇ ਉਸ ਦੌਲਤਾਂ ਦਾਈ ਦੀ ਬੜੀ ਵੱਡੀ ਸ਼ਰਧਾ ਸੀ। ਇੱਕ ਦਿਨ ਮਾਂ ਤ੍ਰਿਪਤਾ ਕਹਿਣ ਲੱਗੀ, ਦੌਲਤਾਂ ਦਾ ਗੁਰੂ ਨਾਨਕ ਪਾਤਸ਼ਾਹ ਨੂੰ ਬੁਲਾ ਲਿਆ, ਭੋਜਨ ਤਿਆਰ ਹੈ। ਚਲੇ ਗਈ ਪਾਤਸ਼ਾਹ, ਬੰਦਗੀ ਕਰਦੇ ਕਰਦੇ ਕੋਈ ਆਲਸ ਆ ਗਈ, ਆਰਾਮ ਕਰ ਰਹੇ ਸਨ। ਬਸਤਰ ਸਰੀਰ ਤੇ ਲਿਆ ਹੋਇਆ ਸੀ, ਬਸਤਰ ਤੋਂ ਇੱਕ ਅੰਗੂਠਾ ਬਾਹਰ ਸੀ, ਥੋੜਾ ਅੱਧਾ ਪੈਰ ਬਾਹਰ ਸੀ। ਮਨ ਚ ਵਿਚਾਰ ਆਈ, ਮਨਾ ਮੈਂ ਆਵਾਜ਼ ਦੇ ਕੇ ਨਾ ਬਣਾਵਾਂ, ਬੰਦਗੀ ਕਰਦੇ ਕਰਦੇ ਥੱਕੇ ਹੋਏ ਨੇ, ਆਵਾਜ਼ ਨਾਲ ਨਾ ਬੁਲਾਵਾਂ। ਤਾਂ ਮੈਂ ਗੱਲ ਕਹਿ ਦਿਆਂ, ਜਿਨ੍ਹਾਂ ਨੇ ਸੰਗਤ ਕੀਤੀ ਹੈ, ਜਿਨ੍ਹਾਂ ਦੇ ਕਰਮ ਜਾਗ ਪਏ ਨੇ, ਉਹਨਾਂ ਦੀਆਂ ਇਹ ਅਸਚਰਜ ਕਥਾਵਾਂ ਨੇ, ਅਸਚਰਜ ਗੱਲਾਂ ਨੇ। ਦੌਲਤਾਂ ਦਾਸੀ ਨੇ ਸੋਚਿਆ, ਮੈਂ ਗੁਰੂ ਪਾਤਸ਼ਾਹ ਦਾ ਬਾਲਕ ਅਵਸਥਾ ਨੂੰ ਮੈਂ ਇਹਨੂੰ ਖਡਾਉਂਦੀ ਰਹੀ ਹਾਂ, ਇਹਦੇ ਅੰਗ ਮੇਰੇ ਅੰਗਾਂ ਵਿੱਚ ਰਹੇ, ਮੇਰੇ ਅੰਗ ਇਹਦੇ ਅੰਗਾਂ ਵਿੱਚ ਰਹੇ, ਪਿਆਰ ਦੇ ਨਾਲ ਇਹਦਾ ਹੱਥਾਂ ਨੂੰ ਵੀ ਮੈਂ ਮੂੰਹ ਚ ਲੈਂਦੀ ਰਹੀ ਹਾਂ, ਪੈਰ ਦੇ ਅੰਗੂਠਿਆਂ ਨੂੰ ਵਿੱਚ ਚਾ ਪਲੋਸੀ ਨਾਲ ਪਿਆਰ ਕਰਦੀ ਰਹੀ। ਕਹਿੰਦੇ ਨੇ ਕਿ ਉਸ ਵਕਤ ਦੌਲਤਾਂ ਦਾਈ ਨੇ ਪਿਆਰ ਨਾਲ ਗੁਰੂ ਨਾਨਕ ਪਾਤਸ਼ਾਹ ਦਾ ਅੰਗੂਠਾ ਮੂੰਹ ਵਿੱਚ ਲੈ ਲਿਆ, ਤੇ ਪਿਆਰ ਨਾਲ ਮੈਂ ਰਸਨਾ ਨਾਲ ਹੌਲੀ ਹੌਲੀ ਨਿੱਘ ਦਿਆਂਗੀ ਤੇ ਆਪੇ ਜਾਗ ਪੈਣਗੇ, ਆਵਾਜ਼ ਮਾਰ ਕੇ ਨਾ ਜਗਾਵਾਂ। ਜਿਉਂ ਹੀ ਗੁਰੂ ਦੇ ਚਰਨਾਂ ਦੀ ਛੋਹ ਲੱਗ ਗਈ, ਗਿਆਤ ਹੋ ਗਈ, ਮੰਨੇ ਸਗਲ ਭਵਨ ਕੀ ਸੁਧ, ਤਿੰਨਾਂ ਲੋਕਾਂ ਦੀ ਵਿਚਾਰ ਪ੍ਰਗਟ ਹੋ ਗਏ। ਜਿਸ ਤਰ੍ਹਾਂ ਹੱਥ ਤੇ ਔਲਾ ਰੱਖਿਆ ਹੁੰਦਾ ਵਿਦਵਾਨਾਂ ਦੀ ਬੋਲੀ ਚ, ਔਲੇ ਦਾ ਚਾਰ ਫੇਰੇ ਤੋਂ ਗਿਆਨ ਹੈ। ਇਸ ਦੌਲਤਾਂ ਦਾਈ ਨੂੰ ਹਰ ਥਾਂ ਤੇ ਪਤਾ ਲੱਗ ਗਿਆ ਤੇ ਇਕ ਥਾਂ ਨਿਗਾਹ ਕਰਦਿਆਂ ਕਰਦਿਆਂ ਸਮੁੰਦਰ ਤੇ ਚਲੇ ਗਈ। ਸਿੱਖ ਅਰਦਾਸੀ ਹੈ, ਪਾਤਸ਼ਾਹ ਮੇਰਾ ਜਹਾਜ਼ ਬੰਨੇ ਲਓ, ਬੇੜਾ ਘੁੰਮਣ ਘੇਰੀ ਵਿਚ ਹੈ। ਗੁਰੂ ਨਾਨਕ ਪਾਤਸ਼ਾਹ ਮੋਢਾ ਲਾ ਕੇ ਉਸ ਦਾ ਜਹਾਜ਼ ਬੰਨੇ ਲਾ ਰਹੇ। ਇਕਦਮ ਉਹਨੇ ਆਪਣੇ ਮੂੰਹ ਚੋਂ ਅੰਗੂਠਾ ਕੱਢ ਦਿੱਤਾ। ਆ ਕੇ ਪਿਆਰ ਨਾਲ ਮਾਤਾ ਨੂੰ ਕਹਿਣ ਲੱਗੇ, ਮਾਤਾ ਜੀ, ਸਮਰੱਥ ਗੁਰੂ ਨਾਨਕ ਪਾਤਸ਼ਾਹ ਸਿੱਖ ਦਾ ਜਹਾਜ਼ ਬੰਨੇ ਲਾ ਰਹੇ ਨੇ, ਥੋੜਾ ਸਮਾਂ ਹੋਰ ਸੁੱਤੇ ਰਹਿਣ ਦਿਓ। ਸਿੱਖ ਦਾ ਜਹਾਜ਼ ਬੰਨੇ ਲੱਗ ਗਿਆ, ਮੈਂ ਫਿਰ ਜਾ ਕੇ ਜੁਗਾ ਲਿਆ ਵਾਂ। ਮਾਂ ਤ੍ਰਿਪਤਾ ਗਈ, ਪੁੱਤਰ ਨੂੰ ਜਗਾਇਆ। ਮਾਂ ਦੀ ਮਮਤਾ ਇਕ ਅਲਹਿਦਾ ਹੈ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ ਹੈ ਉਹਨਾਂ ਦੀਆਂ ਵਸਤਾਂ ਇਕ ਅਲਹਿਦਾ ਨੇ। ਕਹਿੰਦੇ ਨੇ ਮਾਂ ਨੇ ਗੱਲ ਕਹਿ ਦਿੱਤੀ, ਪੁੱਤਰ ਤੇਰਾ ਭੋਲਾ ਸੁਭਾਅ ਹੈ, ਸਧਾਰਨ ਸੁਭਾਅ ਹੈ, ਜਿਸ ਕਰਕੇ ਅੱਜ ਤੇਰੇ ਸਰੀਰ ਦੀ ਸੇਵਾ ਕਰਨ ਵਾਲੀ ਦੌਲਤਾਂ ਦਾਸੀ ਵੀ ਐਸੀਆਂ ਗੱਲਾਂ ਕਰਦੀ। ਤੈਨੂੰ ਇਸੇ ਕਰਕੇ ਪੁੱਤਰ ਕਿਹਾ ਹੈ, ਤੂੰ ਸੁਰਤ ਸੰਭਾਲ ਕੇ ਘਰ ਦਾ ਕੰਮ ਕਰ। ਦੁਨੀਆਂ ਤੇ ਰੱਬ ਦਾ ਨਾਮ ਜਪਦੇ ਨੇ, ਦੋ ਘੰਟੇ ਚਾਰ ਘੰਟੇ ਸਵੇਰੇ ਜਪ ਲੈਂਦੇ ਨੇ, ਸ਼ਾਮ ਨੂੰ ਦੋ ਚਾਰ ਘੰਟੇ ਜਪ ਲੈਂਦੇ ਨੇ, ਪਰ ਤੂੰ ਤੇ ਅੱਠੋ ਪੈਰ ਹੀ ਜਪਦਾ ਰਹਿੰਦਾ। ਸਮਾਂ ਨਿਯਤ ਕਰ ਲੈ, ਘਰ ਦੀ ਕਿਰਤ ਕਰ, ਤੂੰ ਇਕਲੌਤਾ ਪੁੱਤਰ ਹੈ। ਐਸੀ ਗੱਲ ਅਨੁਭਵਤਾ ਦੀ ਮਾਂ ਨੇ ਤੇ ਸਧਾਰਨ ਕਰ ਲਈ। ਗੁਰੂ ਨਾਨਕ ਪਾਤਸ਼ਾਹ ਨੇ ਦੌਲਤਾਂ ਦਾਸੀ ਦੀ ਆਤਮਾ ਤੱਕੀ ਹੈ ਤੇ ਪਿਆਰ ਸਾਹਿਬ ਕਹਿ ਦਿੱਤਾ ਕਿ ਮਾਂ, ਐਸੀ ਕਮਲੀ ਰਮਣੀ ਦੀਆਂ ਗੱਲਾਂ ਤੇ ਕੋਈ ਨਿਸ਼ਚਾ ਨਾ ਕਰਿਆ ਕਰ। ਸਰੀਰ ਕਰਕੇ ਤੇ ਭਾਵੇਂ ਬਾਹਰੋਂ ਲਾਪਰਵਾਹ ਉਹ ਰਹੀ ਦੌਲਤਾਂ ਦਾਸੀ, ਜਿਤਨਾ ਚਿਰ ਜ਼ਿੰਦਗੀ ਰਹੀ, ਪਰ ਅੰਤਰੀ ਆਤਮਾ ਉਹਦੇ ਮਨ ਵਿਚ ਗਿਆਨ ਸੀ, ਸਮਰੱਥਾ ਸੀ। ਇਹ ਹੈ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ, ਸਗਲ ਭਵਨ ਕੀ ਸੁਧ। ਉਹਨਾਂ ਨੂੰ 14 ਭਵਨ ਤੇ ਇਕ ਕਾਸੇ ਰਹੇ, ਉਹਨਾਂ ਨੂੰ ਆਕਾਸ਼ਾਂ ਪਤਾਲਾਂ ਦੀ ਸਾਰੀ ਖਬਰ ਹੋ ਜਾਂਦੀ ਹੈ। ਆ ਜਿਹੜੀ ਪੰਗਤੀ ਹੈ ਇਹ ਸਾਨੂੰ ਸਮਝ ਬੜੀ ਵੱਡੀ ਸਮਝ ਦੇਣ ਵਾਲੀ ਹੈ। ਮੰਨੇ ਮੋਹ ਚੋਟਾ ਨਾ ਖਾਏ, ਜੇ ਚੋਟ ਜਮ ਮਾਰਨ ਜਾਂ ਆਖਰ ਸਿਰ ਤੇ ਚੋਟ ਮਾਰਨ, ਪੈਰਾਂ ਤੇ ਮਾਰਨ, ਸਰੀਰ ਦੇ ਅਨੇਕਾਂ ਅੰਗ ਨੇ, ਪਰ ਜਮ ਜਿਹੜੇ ਨੇ ਉਹ ਮੂੰਹ ਤੇ ਕਿਉਂ ਚੋਟਾਂ ਮਾਰਦੇ ਨੇ? ਸਿੱਧਾਂ ਨੇ ਪੁੱਛਿਆ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ, ਸਿੱਧੋ, ਮੰਨੇ ਮੂੰਹ ਚੋਟਾ ਨਾ ਖਾਏ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ ਹੈ ਉਹਨਾਂ ਨੂੰ ਜਮ ਜਿਹੜੇ ਨੇ ਉਹ ਉਹਨਾਂ ਦੇ ਮੂੰਹ ਤੇ ਚੋਟਾ ਨਹੀਂ ਮਾਰਦੇ। ਤੇ ਮੂੰਹ ਤੇ ਜਮ ਦੂਤ ਚੋਟਾ ਇਸ ਕਰਕੇ ਮਾਰਦੇ ਨੇ ਕਿ ਹੇ ਇਨਸਾਨ, ਇਹ ਮੂੰਹ ਤੇ ਜਿਹੜੀ ਰਸਨਾ ਹੈ ਇਹ ਤੈਨੂੰ ਮਿਲਿਆ ਤੁਸੀਂ ਰੱਬ ਦਾ ਨਾਮ ਜਪਣ ਵਾਸਤੇ, ਪਰ ਤੂੰ ਇਸ ਰਸਨਾ ਦੇ ਨਾਲ, ਇਸ ਮੂੰਹ ਦੇ ਨਾਲ ਤਮਾਮ ਦੁਨੀਆਂ ਦੀ ਨਿੰਦਿਆ ਕੀਤੀ, ਚੁਗਲੀਆਂ ਕੀਤੀਆਂ, ਤਮਾਮ ਦੁਨੀਆਂ ਦਾ ਜੋ ਮੰਦ ਕਰਮ ਹੈ, ਜੋ ਗੰਦਾ ਵਿਚਾਰ ਹੈ, ਤੂੰ ਇਸ ਰਸਨਾ ਦੇ ਨਾਲ ਕੱਢਿਆ, ਜਿਸ ਕਰਕੇ ਸਜ਼ਾ ਸਿਰ ਨੂੰ ਨਹੀਂ ਮਿਲਣੀ ਚਾਹੀਦੀ, ਸਜ਼ਾ ਉਸੇ ਚੀਜ਼ ਨੂੰ ਮਿਲਣੀ ਚਾਹੀਦੀ ਹੈ ਜਿਸ ਚੀਜ਼ ਨੇ ਗੰਦ ਬੋਲੀ ਹੈ, ਜਿਸ ਚੀਜ਼ ਨੇ ਨਿੰਦਿਆ ਕੀਤੀ ਹੈ। ਤੋ ਸੰਸਾਰ ਦੇ ਸਿਆਣਿਆਂ ਵਿਦਵਾਨਾਂ ਨੇ ਲਿਖਿਆ, ਤੁਸੀਂ ਤੇ ਪ੍ਰਤੱਖ ਵੇਖਦੇ ਹੋ ਨਾ, ਮੱਛੀ ਨੂੰ ਫੜਨਾ ਹੋਵੇ ਤੇ ਕੁੰਡੀ ਦੇ ਨਾਲ ਥੋੜਾ ਜਿਹਾ ਮਾਸ ਪਾ ਦੇਈਦਾ, ਪਾਣੀ ਚ ਸੁੱਟ ਦੇਈਦੀ ਹੈ। ਮੱਛੀ ਜਿਹੜੀ ਹੈ ਉਹ ਜ਼ਬਾਨ ਨਾਲ ਮੂੰਹ ਨਾਲ ਕੁੰਡੀ ਨੂੰ ਮੂੰਹ ਪਾਉਂਦੀ ਹੈ ਤੇ ਉਹ ਮੂੰਹ ਕੁੰਡੀ ਵਿਚ ਫਸ ਜਾਂਦਾ ਹੈ ਤੇ ਉਹ ਫਸ ਜਾਂਦੀ ਹੈ ਤੇ ਮੌਤ ਦੇ ਘਾਟ ਉਤਾਰੀ ਜਾਂਦੀ ਹੈ। ਇਹ ਹੈ ਤੇ ਸਿਆਣੇ ਕਹਿੰਦੇ ਨੇ ਹਰ ਮਨੁੱਖ ਦੇ ਮੌਤ ਦੀ ਕੁੰਡੀ ਇਨਸਾਨ ਦੇ ਮੂੰਹ ਵਿਚ ਹੈ। ਜ਼ਬਾਨ ਜਿਹੜੀ ਹੈ ਜਿਸ ਤਰ੍ਹਾਂ ਬਾਹਰ ਇੱਕ ਫਾਂਸੀ ਹੈ ਕੁੰਡਾ ਹੈ, ਹਰ ਮਨੁੱਖ ਦੀ ਜ਼ਬਾਨ ਦੇ ਥੱਲੇ ਇੱਕ ਮੌਤ ਦੀ ਇੱਕ ਜਮਾਂ ਦੀ ਕੁੰਡੀ ਹੈ। ਜਿਸ ਜ਼ਬਾਨ ਦੇ ਥੱਲੇ ਜਮਾਂ ਦੀ ਕੁੰਡੀ, ਜੇ ਤੇ ਉਹ ਜ਼ਬਾਨ ਲਾਲਚ ਵਿੱਚ ਆ ਜਾਏ, ਦੁਨੀਆਂ ਦੇ ਰਸ ਕਸ ਖਾਏ, ਦੁਨੀਆਂ ਦਾ ਝੂਠ ਨਿੰਦਿਆ ਤੂਫਾਨ ਬੋਲੇ, ਜ਼ਬਾਨ ਹੀ ਇੱਕ ਐਸੀ ਹੈ ਜੋ ਦੁਨੀਆਂ ਨੂੰ ਤਖ਼ਤੋਂ ਤਾਜਾਂ ਤੇ ਬਿਠਾਲ ਦਿੰਦੀ ਹੈ, ਤੇ ਜ਼ਬਾਨ ਹੀ ਇੱਕ ਐਸੀ ਹੈ ਜਿਹੜੀ ਦਰ ਦਰ ਮਗਾ ਦਿੰਦੀ ਹੈ, ਜਿਹੜੀ ਜਮਾਂ ਦੇ ਰਸਤੇ ਤੇ ਤੋਰ ਦਿੰਦੀ ਹੈ। ਜ਼ਬਾਨ ਹੀ ਹੈ ਇੱਕ ਬੰਦਗੀ ਕਰਦਿਆਂ ਕਰਦਿਆਂ ਆਪਣੇ ਸਾਰੇ ਸਰੀਰ ਦੇ ਅੰਗਾਂ ਨੂੰ ਉਸ ਵਾਹਿਗੁਰੂ ਦੇ ਦਰ ਤੱਕ ਪਹੁੰਚਾ ਦਿੰਦੀ ਹੈ ਸਿਫਤ ਕਰਦਿਆਂ ਕਰਦਿਆਂ। ਤੇ ਕਈ ਵਾਰ ਮਨੁੱਖ ਦੀ ਫਿਤਰਤ ਇੱਥੋਂ ਤੱਕ ਵਿਗੜ ਜਾਂਦੀ ਹੈ, ਗੰਗਾ ਤੇ ਜਾਂਦਿਆਂ ਜਾਂਦਿਆਂ ਸੰਤ ਮਹਾਰਾਜ ਜੀ ਇੱਕ ਘਟਨਾ ਦੱਸਿਆ ਕਰਦੇ, ਤੁਰਿਆ ਜਾ ਰਿਹਾ ਥੋੜੇ ਜਿਹੇ ਚੌਲ ਬੰਨ ਲਏ, ਇੱਕ ਥਾਂ ਬੜੀ ਭੁੱਖ ਲੱਗੀ, ਸਾਰੇ ਨਗਰ ਵਿੱਚ ਤੁਰਿਆ ਫਿਰਦਾ ਰਿਹਾ, ਕਿਸੇ ਨੇ ਘਰ ਵਿੱਚ ਥੋੜੇ ਜਿਹੇ ਚੌਲ ਸਨ ਉਹ ਬਣਾਉਣ ਵਾਸਤੇ ਥਾਂ ਨਾ ਦਿੱਤਾ। ਇੱਕ ਬਿਰਧ ਮਾਂ ਸੀ, ਉਸਨੇ ਕਿਹਾ ਪੁੱਤਰ ਤੂੰ ਮੁਸਾਫਰ ਹੈ, ਗਰੀਬੀ ਤੇ ਮੇਰੇ ਵੀ ਘਰ ਵਿਚ ਹੈ, ਪਰ ਤੇਰੇ ਕੋਲ ਚੌਲ ਨੇ, ਅੱਗ ਮੈਂ ਬਾਲ ਦਿੰਦੀ ਆ, ਤੂੰ ਚੌਲ ਨਿੰਦ ਲਾ। ਚੌਲ ਉਹਨੇ ਬਰਤਨ ਦੇ ਦਿੱਤੇ, ਪਾਣੀ ਪਾ ਦਿੱਤਾ, ਅੱਗ ਬਾਲ ਦਿੱਤੀ, ਉਹਨੇ ਤੇ ਕੀਤਾ ਪਰ ਉਪਕਾਰ। ਹੁਣ ਜਿਉਂ ਜਿਉਂ ਚੌਲ ਨਿੰਦਣ ਲੱਗੇ ਨੇ ਤੇ ਉਹ ਜਿਹੜਾ ਮਨੁੱਖ ਸੀ, ਜਿਹੜਾ ਮੁਸਾਫਰ ਸੀ, ਉਹ ਘਰ ਦੇ ਚਾਰ ਚੁਫੇਰੇ ਵੇਖਦਾ ਹੈ, ਵੇਖਦਿਆਂ ਹੋਇਆ ਇੱਕ ਮੱਝ ਬੱਧੀ ਹੈ ਮਾਤਾ ਦੇ ਘਰ ਵਿੱਚ, ਤਗੜਾ ਸਰੀਰ ਦਾ ਆਕਾਰ ਹੈ। ਉਹਨੇ ਦਰਵਾਜ਼ਾ ਵੇਖਿਆ, ਦਰਵਾਜ਼ਾ ਛੋਟਾ ਹੈ। ਮਾਂ ਨੂੰ ਕਹਿਣ ਲੱਗਾ, ਮਾਤਾ ਦੇਵ ਨੇਦ ਨਾਲ ਤੇਰਾ ਦਰਵਾਜ਼ਾ ਛੋਟਾ ਹੈ, ਮੱਝ ਦਾ ਸਰੀਰ ਤਗੜਾ ਹੈ, ਜੇ ਕਿਤੇ ਇਹ ਮੱਝ ਚੜ੍ਹਾਈ ਕਰ ਜਾਏ ਤੇ ਇਸ ਦਰਵਾਜ਼ੇ ਰਾਹੀਂ ਕਿਸ ਤਰ੍ਹਾਂ ਨਿਕਲੇਗੀ। ਇਹ ਗੱਲ ਮਾਂ ਨੇ ਸੁਣ ਲਈ, ਦੁੱਖ ਬੜਾ ਹੋਇਆ। ਪੁੱਤਰ ਸੁਖੀ ਸਾਂਦੀ ਚੰਗਾ ਬੋਲ, ਤੂੰ ਇਸ ਤਰ੍ਹਾਂ ਦੀ ਗੱਲ ਨਾ ਕਰ, ਤੂੰ ਤੇ ਮੁਸਾਫਰ ਹੈ। ਨਹੀਂ ਮਾਤਾ, ਮੈਂ ਤੇ ਸੁੱਤੇ ਸਿੱਧ ਕਹਿ ਰਿਹਾ ਹਾਂ, ਦੇਵ ਨੇੜ ਨਾਲ ਜੇ ਚੜ੍ਹਾਈ ਕਰ ਜਾਏ ਤੇ ਫਿਰ ਇਹ ਦਰਵਾਜ਼ੇ ਵਿੱਚੋਂ ਦੀ ਤੇ ਨਾ ਨਿਕਲੇਗੀ, ਦਰਵਾਜ਼ਾ ਪੁੱਟਣਾ ਪਏਗਾ, ਦਰਵਾਜ਼ਾ ਤੁਸੀਂ ਥੋੜਾ ਜਿਹਾ ਵੱਡਾ ਰੱਖਣਾ ਸੀ। ਇੱਕ ਦੋ ਵਾਰ ਗੱਲ ਕਹੀ, ਆਖਰਕਾਰ ਜਿਸ ਇਨਸਾਨ ਦੇ ਘਰ ਵਿੱਚ ਮੁਸਾਫਰ ਆਇਆ ਹੋਇਆ ਇੰਨੀ ਕੜਵੀ ਗੱਲ ਕਹਿ ਦੇ, ਆਖਰਕਾਰ ਗੁੱਸਾ ਤੇ ਆਉਣਾ ਸੀ। ਉਹਦੀ ਜ਼ਬਾਨ ਦਾ ਬੋਲਿਆ ਹੋਇਆ ਮਾਂ ਨੂੰ ਗੁੱਸਾ ਆਇਆ, ਮੁਸਾਫਰ ਨੂੰ ਕਹਿ ਦਿੱਤਾ ਕਿ ਮੇਰੇ ਘਰ ਤੋਂ ਇੱਕ ਦੋ ਮਿੰਟਾਂ ਦੇ ਅੰਦਰ ਅੰਦਰ ਬਾਹਰ ਚਲਿਆ ਜਾ। ਜੋ ਹੁਣ ਚੌਲ ਉਹਦੇ ਕੋਲ ਉਹ ਹੀ ਸਨ ਜਿਹੜੇ ਉਹਨੇ ਰੱਖੇ ਸਨ ਲਿਜਣ ਵਾਸਤੇ। ਜਿਉਂ ਹੀ ਮਾਂ ਆਪਣੀ ਤੌੜੀ ਚੋਂ ਚੌਲ ਬਾਹਰ ਸੁੱਟਣ ਲੱਗੀ, ਇਹਨੂੰ ਸੁਰਤ ਆਈ ਕਾਹਲੀ ਨਾਲ, ਕਹਿਣ ਲੱਗਾ ਵੀ ਮੇਰੀ ਝੋੜੀ ਚ ਪਾ ਦੇ, ਬਾਹਰ ਨਾ ਸੁੱਟ। ਉਹਨੇ ਝੋੜੀ ਚ ਉਬੜਦੇ ਚੌਲ ਉੜਾ ਦਿੱਤੇ, ਅੱਧੇ ਰਿੱਝੇ ਹੋਣਗੇ, ਅੱਧੇ ਕੱਚੇ ਹੋਣਗੇ। ਕਾਹਲੀ ਨਾਲ ਕਹਿਣ ਲੱਗੀ ਵੀ ਮੈਂ ਆਪਣੇ ਬੱਚਿਆਂ ਨੂੰ ਆਵਾਜ਼ ਮਾਰਦੀ ਹਾਂ ਜੇ ਤੂੰ ਘਰ ਤੋਂ ਨਾ ਬਾਹਰ ਨਿਕਲਿਆ। ਕਾਹਲੀ ਨਾਲ ਬਾਹਰ ਤੁਰਿਆ ਜਾਂਦਾ, ਤੁਹਾਡੇ ਅਰਗੇ ਪੰਜ ਚਾਰ ਸਿਆਣੇ ਬੈਠੇ ਸਨ, ਬਈ ਤੂੰ ਹੁਣੇ ਥੋੜਾ ਚਿਰ ਹੋਇਆ ਗਏ ਨੂੰ, ਕਾਹਲੀ ਨਾਲ ਤੁਰਿਆ ਜਾ ਰਿਹਾ, ਹਾਂ ਹੁਣ ਤੇਰੇ ਪੱਲੇ ਵਿੱਚ ਗਰਮ ਪਾਣੀ ਕੀ ਨਿਕਲ ਰਿਹਾ, ਕਿਉਂਕਿ ਆਖਿਰ ਚੌਲ ਗਿੱਲ ਪਾਣੀ ਚ ਸਨ, ਅਜੇ ਅੱਧੇ ਕਰਜੇ ਅੱਧੇ ਕੱਚੇ ਸਨ। ਸੁਰਤ ਟਿਕਾਣੇ ਆ ਗਈ, ਕਹਿਣ ਲੱਗਾ ਇਹ ਚੌਲਾਂ ਦਾ ਪਾਣੀ ਨਹੀਂ, ਇਹ ਤੇ ਮੇਰੀ ਜ਼ਬਾਨ ਦਾ ਰਸ ਚੋਂਦਾ ਜਾ ਰਿਹਾ, ਜਿਸ ਤਰ੍ਹਾਂ ਦਾ ਮੈਂ ਬੋਲਿਆ ਹਾਂ ਉਸੇ ਤਰ੍ਹਾਂ ਦੀ ਮੈਨੂੰ ਸਜ਼ਾ ਮਿਲ ਗਈ। ਸੰਸਾਰ ਵਿੱਚ ਮਨੁੱਖ ਐਸੇ ਨੇ ਜਿਨ੍ਹਾਂ ਦੀ ਫਿਤਰਤ ਐਸੀ ਹੈ, ਹਾਲਤ ਐਸੀ ਹੈ, ਇਸ ਕਰਕੇ ਗੁਰਬਾਣੀ ਨੇ ਸਿੱਖਿਆ ਦਿੱਤੀ ਵੀ ਸਿੱਖ ਸਗਲ ਬੋਲਣ ਕੇ ਮਾਹੇ ਵਿਚਾਰ। ਸਿਆਣਿਆਂ ਨੇ ਕਿਹਾ ਰਾਤ ਨੂੰ ਮਨੁੱਖ ਹੌਲੀ ਬੋਲੇ ਤੇ ਦਿਨੇ ਮਨੁੱਖ ਜਦੋਂ ਬੋਲੇ ਜੋ ਗਿਰਦਾ ਵੇਖ ਕੇ ਬੋਲੇ। ਗਰੀਬ ਨਵਾਜ ਸਤਿਗੁਰੂ ਫਰਮਾਉਂਦੇ ਨੇ ਮੰਨੇ ਮੋਹ ਚੋਟਾ ਨਾ ਖਾਏ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕਰ ਲਿਆ, ਜਿਨ੍ਹਾਂ ਨੂੰ ਨਿਸ਼ਚਾ ਆ ਗਿਆ, ਉਹ ਆਪਣੇ ਮੂੰਹ ਤੇ ਜਮਾ ਦੀਆਂ ਚੋਟਾਂ ਨਹੀਂ ਖਾਏਗਾ। ਮੰਨਣ ਤੇ ਰਸਨਾ ਨਾਲ ਕੀਤਾ ਹੈ, ਰਸਨਾ ਨੇ ਉਸ ਇਨਸਾਨ ਨੂੰ ਇੱਥੋਂ ਤੱਕ ਪਹੁੰਚਾ ਦਿੱਤਾ ਹੈ। ਰਸਨਾ ਪਵਿੱਤਰ ਹੋ ਗਈ, ਨਾਮ ਜਪਿਆ ਹੱਥੋਂ ਵੱਧ ਪਵਿੱਤਰਤਾ ਹੋ ਗਈ।
ਮੰਨੇ ਜਮ ਕੇ ਸਾਫ ਨਾ ਜਾਏ,
ਮੰਨੇ ਜਮ ਕੇ ਸਾਫ ਨਾ ਜਾਏ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ, ਮੰਨਣ ਦੀ ਇੱਕ ਅਵਸਥਾ ਹੈ, ਟਕਾ ਹੈ, ਜਿਸ ਤਰ੍ਹਾਂ ਬਾਹਰ ਹਾਲ ਡਿਗਰੀਆਂ ਨੇ ਨਾ, ਜਿਸ ਤਰ੍ਹਾਂ ਕੋਈ ਪੜ੍ਹਦਾ ਹੈ ਤੇ ਹੌਲੀ ਹੌਲੀ ਡਿਗਰੀਆਂ ਲੈਂਦਾ ਲੈਂਦਾ ਉਹ ਡਿਗਰੀ ਕਰ ਲੈਂਦਾ, PhD ਕਰ ਲੈਂਦਾ, ਉਸ ਤੋਂ ਗਾਂਹ ਤੈਰਾਕੀ ਕਰ ਲੈਂਦਾ ਹੈ। ਇਸ ਤਰ੍ਹਾਂ ਧਾਰਮਿਕ ਦੁਨੀਆਂ ਵਿੱਚ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਪਾਤਸ਼ਾਹ ਪਹਿਲਾਂ ਸੁਣਨ ਤੋਂ ਸ਼ੁਰੂ ਹੋਇਆ ਵੀ ਸੁਣਨਾ ਜਿਹਨੂੰ ਆ ਜਾਏ, ਸੁਣਨ ਤੋਂ ਬਾਅਦ ਜਿਹਨੂੰ ਮੰਨਣ ਆ ਜਾਏ, ਤੇ ਮੰਨਣ ਤੋਂ ਬਾਅਦ ਇੱਕ ਗੱਲ ਹੈ ਨਿਸ਼ਚੇ ਵਾਲੀ। ਇੱਕ ਤੇ ਆ ਨਾ ਮੈਂ ਸੁਣ ਲਿਆ, ਸੁਣਨ ਤੋਂ ਬਾਅਦ ਵੀ ਮੈਂ ਮੰਨਣ ਕਰ ਲਿਆ, ਤੇ ਮੰਨਣ ਤੋਂ ਬਾਅਦ ਹੈ ਇੱਕ ਨਿਸ਼ਚਾ, ਉਹ ਅਗਲੀ ਪੌੜੀਆਂ ਵਿੱਚ ਆਵੇਗਾ, ਪੰਜ ਪ੍ਰਮਾਣ ਦੀ ਪੌੜੀ ਚ। ਤੋ ਗਰੀਬ ਨਵਾਜ ਸਤਿਗੁਰੂ ਫਰਮਾਉਂਦੇ ਨੇ ਮੰਨੇ ਜਮ ਕੇ ਸਾਫ ਨਾ ਜਾਏ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ ਹੈ, ਜੇ ਜਮ ਆ ਵੀ ਜਾਣ, ਉਹ ਇੱਕ ਅਵਸਥਾ ਐਸੀ ਹੈ ਜਮਾਂ ਦੇ ਸਾਥ ਉਹਦੀ ਰੂਹ ਉਹਦੀ ਆਤਮਾ ਨਹੀਂ ਜਾਏਗੀ।
ਐਸਾ ਨਾਮ ਨਿਰੰਜਨ ਹੋਏ,
ਹੇ ਸਿੱਧੋ, ਪਰਮੇਸ਼ਰ ਦਾ ਨਾਮ ਐਸਾ ਹੈ, ਉਹ ਪਰਮੇਸ਼ਰ ਜੋ ਮਾਇਆ ਕਾਲਕ ਤੋਂ ਰਹਿਤ ਹੈ, ਤੁਹਾਡੇ ਸ਼ਿਵ ਬ੍ਰਹਮਾ ਵਿਸ਼ਨੂੰ ਵਰਗਾ ਨੇ, ਮਹਿਲਾ ਬ੍ਰਹਮਾ ਮਹਿਲਾ ਇੰਦ ਰਾਮ ਮਹਿਲਾ ਮਹਿਲਾ ਹੈ ਚੰਦ, ਉਹ ਸਰਬ ਨਿਵਾਸੀ ਪਰਮੇਸ਼ਰ ਜੋ ਮਾਇਆ ਕਾਲਕ ਤੋਂ ਰਹਿਤ ਹੈ।
ਜੇ ਕੋ ਮਨ ਜਾਣੈ ਮਨ ਕੋਏ,
ਜੇ ਕੋ ਮਨ ਜਾਣੈ ਮਨ ਕੋਏ, ਜੋ ਕੋਈ ਪਰਮੇਸ਼ਰ ਦੇ ਨਾਮ ਨੂੰ ਮਨ ਵਿੱਚ ਮੰਨ ਲਏ, ਜਾਣ ਲੈ ਕਿ ਮੈਂ ਪਰਮੇਸ਼ਰ ਦੇ ਨਾਮ ਦਾ ਮੰਨਣ ਕਰ ਲਿਆ ਹੈ।
ਮੰਨੇ ਮਾਰਗ ਠਾਕ ਨਾ ਪਾਏ,
ਮੰਨੇ ਮਾਰਗ ਠਾਕ ਨਾ ਪਾਏ। ਮਾਰਗ ਦਾ ਅਰਥ ਹੈ ਰਸਤਾ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ, ਮੰਨਣ ਇੱਕ ਅਵਸਥਾ ਹੈ, ਉਹ ਹੋਰਨਾਂ ਦੇ ਰਸਤਿਆਂ ਵਿੱਚ ਕਦੇ ਨਹੀਂ ਜਾਏਗਾ। ਦੁਨੀਆਂ ਦੇ ਭਾਵੇਂ ਅਨੇਕ ਰਸਤੇ ਨੇ, ਆ ਟਾਊਨ ਹੈ, ਅਨੇਕਾਂ ਰਸਤੇ ਨੇ ਇਸ ਟਾਊਨ ਵਿੱਚ ਆਉਣ ਦੇ, ਜਾਂ ਆ ਗੁਰੂ ਕੇ ਦਰਬਾਰ ਹੈ, ਜੋ ਗਿਰਦੇ ਤੋਂ ਸਾਰੇ ਸ਼ਹਿਰ ਵਿੱਚੋਂ ਆਉਣਾ ਹੋਵੇ ਤੇ ਅਨੇਕਾਂ ਰਸਤੇ ਨੇ। ਕੋਈ ਰਸਤੇ ਸਿੱਧੇ ਨੇ, ਕੋਈ ਟੇਢੇ ਨੇ, ਕੋਈ ਚੰਗੇ ਨੇ, ਕੋਈ ਮਾੜੇ ਨੇ। ਹੈ ਰਸਤੇ ਉਸ ਵਾਹਿਗੁਰੂ ਦੀ ਦਰਗਾਹ ਵਿੱਚ ਜਾਣ ਵਾਸਤੇ ਅਨੇਕਾਂ ਰਸਤੇ ਨੇ, ਜੋ ਪੁਰਾਤਨ ਵਿਦਵਾਨਾਂ ਦੀਆਂ ਚਾਰ ਮੁਕਤੀਆਂ ਨੇ, ਸਲੋਕ ਸਮੀਪ ਸਰੂਪ ਤੇ ਸਜੁਜ, ਇਹਨਾਂ ਚਾਰ ਮੁਕਤੀਆਂ ਦਾ ਭਾਵ ਸਲੋਕ ਦਾ ਭਾਵ ਹੈ ਵੀ ਉਸ ਲੋਕ ਵਿੱਚ ਪਹੁੰਚ ਜਾਏ, ਜਿਸ ਤਰ੍ਹਾਂ ਇਸ ਕੰਟਰੀ ਵਿੱਚ ਆ ਜਾਏ ਬੰਦਾ ਸਵਰਗਾਂ ਵਿੱਚ ਪਹੁੰਚ ਜਾਏ, ਇਹਨੂੰ ਮੁਕਤੀ ਕਹਿੰਦੇ। ਸਲੋਕ ਸਰੂਪ ਸਮੀਪ ਸਮੀਪ ਜਿਸ ਤਰ੍ਹਾਂ ਪਿਆ ਆਉਣਾ ਤੇ ਇਸ ਘਰ ਹੈ ਨਾ ਗੁਰੂ ਕੇ ਦਰਬਾਰ ਵਿਚ ਤੇ ਇਸ ਟਾਊਨ ਦੇ ਲਾਗੇ ਆ ਜਾਏ ਇਹ ਦੂਜੀ ਮੁਕਤੀ ਹੈ। ਸਲੋਕ ਸਮੀਪ ਸਰੂਪ ਸਜੁਜ ਸਜੁਜ ਦਾ ਅਰਥ ਹੈ ਵੀ ਜਿਸ ਤਰ੍ਹਾਂ ਇਸ ਟਾਊਨ ਵਿਚ ਆ ਗਿਆ ਪੁੱਛਦਾ ਪਛਾਉਂਦਾ ਇਸ ਗੁਰਦੁਆਰੇ ਦੇ ਜੂਹ ਵਿਚ ਜਾਂ ਇਸ ਗੁਰਦੁਆਰੇ ਦੇ ਰੋਡ ਤੇ ਪੈ ਗਿਆ ਤੇ ਸਰੂਪ ਹੋ ਗਿਆ ਗੁਰਦੁਆਰੇ ਦੇ ਦਰਬਾਰ ਵਿਚ ਬਹਿ ਗਿਆ ਗੁਰੂ ਨਾਲ ਜੁੜ ਗਿਆ ਮਨ ਦੀ ਇਕਾਗਰਤਾ ਹੋ ਗਈ। ਇਹ ਮੈਂ ਸਿੱਧਾ ਜਿਹਾ ਇੱਕ ਢੰਗ ਦੱਸਿਆ। ਸੰਸਾਰ ਵਿਚ ਇਹ ਚਾਰ ਤਰ੍ਹਾਂ ਦੀਆਂ ਮੁਕਤੀਆਂ ਨੇ ਪ੍ਰਾਪਤਨ ਵਿਦਵਾਨਾਂ ਦੀਆਂ, ਪਰ ਗੁਰਬਾਣੀ ਵਿਚ ਗੁਰੂ ਕਿਉਂ ਉਚਾਰਿਆ ਕਿ ਇਹ ਚਾਰ ਮੁਕਤੀਆਂ? ਮਹਾਰਾਜ ਫਰਮਾਉਂਦੇ ਨੇ ਕਿ ਮੁਕਤ ਬੱਪੜੀ ਵੀ ਗਿਆਨੀ ਤਿਆਗੇ। ਇਹ ਹੈ ਮੁਕਤ ਬੱਪੜੀਆਂ ਤੁਸ਼ ਬੱਪੜੀਆਂ। ਗੁਰੂ ਕੇ ਸਿੱਖ ਦਾ ਨਿਸ਼ਚਾ ਹੈ, ਉਹ ਕਹਿੰਦਾ ਹੈ ਕਿ ਨਰਕ ਨਾ ਚਾਹੋ ਸੁਰਗ ਨਾ ਚਾਹੋ ਮਨ ਪ੍ਰੀਤ ਚਰਨ ਕਮਲਾ ਰਹੇ। ਮੇਰਾ ਤੇ ਮਨ ਗੁਰੂ ਦੇ ਚਰਨਾਂ ਵਿਚ ਜੁੜਿਆ ਰਹੇ। ਇਕ ਕੇਵਲ ਮੁਕਤੀ ਹੈ ਜਿਸ ਮੁਕਤੀ ਨੂੰ ਪ੍ਰਾਪਤ ਕਰਕੇ ਇਕ ਹੈ ਜੁੜਨਾ ਇਕ ਹੈ ਅਭੇਦ ਹੋਣਾ। ਜੋੜ ਜਿਹੜਾ ਲੱਕੜ ਦਾ ਉਹ ਤੇ 50-60 ਸਾਲ ਬਾਅਦ ਫਿਰ ਵੀ ਜੋੜ ਉਖੜ ਜਾਏਗਾ, ਪਰ ਜਿਹੜਾ ਪਾਣੀ ਵਿਚ ਪਾਣੀ ਮਿਲ ਜਾਏ ਕੌਣ ਕਹੇਗਾ ਕਿ ਗਲਾਸ ਦਾ ਪਾਣੀ ਕਿਹੜਾ ਤੇ ਸਮੁੰਦਰ ਨਦੀ ਦਾ ਪਾਣੀ ਕਿਹੜਾ? ਸਿੱਖ ਨੇ ਗੁਰੂ ਵਿਚ ਅਭੇਦ ਹੋਣਾ। ਅਭੇਦ ਹੋਣ ਦਾ ਇਕੋ ਹੀ ਸਾਧਨ ਹੈ। ਦੂਜੀਆਂ ਮੁਕਤੀਆਂ ਜਿਹੜੀਆਂ ਨੇ ਉਹ ਤੇ ਜੁੜਨਾ ਹੈ। ਸਿੱਖ ਨੇ ਗੁਰੂ ਨਾਲ ਜੁੜਨਾ ਨੇ, ਗੁਰੂ ਵਿਚ ਅਭੇਦ ਹੋਣਾ ਹੈ, ਉਹ ਰਸਤਾ ਲੱਭਣਾ। ਤਕਰੀਬਨ ਵਾਏ ਸਤਿਗੁਰੂ ਫਰਮਾਉਂਦੇ ਨੇ ਮੰਨੇ ਮਾਰਗ ਠਾਕ ਨਾ ਪਾਏ। ਜਿਨ੍ਹਾਂ ਨੇ ਮੰਨਣ ਕਰ ਲਿਆ ਪਰਮੇਸ਼ਰ ਨੂੰ ਵੀ ਮੈਂ ਉਸ ਅਵਸਥਾ ਤੇ ਪਹੁੰਚ ਗਿਆ, ਉਹ ਹੋਰਨਾਂ ਰਸਤਿਆਂ ਵਿਚ ਨਹੀਂ ਪਹੁੰਚ ਜਾਂਦੇ। ਹੋਰਨਾਂ ਰਸਤਿਆਂ ਨੂੰ ਉਨ੍ਹਾਂ ਨੇ ਛੱਡ ਦਿੱਤਾ, ਉਨ੍ਹਾਂ ਨੂੰ ਇਕ ਰਸਤਾ ਹੀ ਗੁਰਮਤ ਗਾਡੀ ਰਾਹ ਮਿਲ ਗਿਆ ਹੈ।
ਮੰਨੈ ਪਾਪ ਸਿਉ ਪ੍ਰਗਟ ਜਾਏ।
ਜੇ ਇਥੋਂ ਜਾਂਦੇ ਨੇ ਨਾ ਉਹ ਇੱਜ਼ਤ ਲੈ ਕੇ ਜਾਂਦੇ ਨੇ। ਕਈ ਸੰਸਾਰ ਦੇ ਮਨੁੱਖ ਆਪਣੀ ਇੱਜ਼ਤ ਇਥੋਂ ਗਵਾ ਕੇ ਜਾਂਦੇ ਨੇ। ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਮ ਹੈ, ਆਪਣੀ ਪਤ ਆਪਣੀ ਇੱਜ਼ਤ ਸ਼ਰਮ ਗਿਆ ਕਰ ਆਪਣੇ ਪਤ ਉੱਠ ਚੱਲੀ ਨਾਲ ਉਹਨਾਂ ਦੀ ਪਤ ਵੀ ਸ਼ਰਮ ਵੀ ਸਾਰਾ ਕੁਝ ਉੱਠ ਕੇ ਤੁਰ ਜਾਂਦਾ ਹੈ। ਤਕਰੀਬਨ ਵਾਏ ਸਤਿਗੁਰੂ ਫਰਮਾਉਂਦੇ ਨੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ ਪਤ ਸਿਉ ਪ੍ਰਗਟ ਜਾਏ, ਉਹ ਪ੍ਰਗਟ ਹੀ ਆਪਣੀ ਇੱਜ਼ਤ ਦੇ ਨਾਲ ਭਗਤ ਭਗਤ ਜਗ ਵਜਿਆ ਚੌ ਚੱਕਾਂ ਵਿਚ ਚਮਰੇਟਾ। ਜਿਨ੍ਹਾਂ ਨੇ ਬੰਦਗੀ ਕੀਤੀ ਹੈ ਉਨ੍ਹਾਂ ਦੀ ਇਹ ਗੱਲ ਹੈ।
ਮੰਨੈ ਮਗ ਨਾ ਚੱਲੇ ਪੰਥ।
ਮੰਨੈ ਮਗ ਨਾ ਚੱਲੇ ਪੰਥ। ਇਕ ਹੈ ਸੰਸਾਰ ਦੇ ਹੋਰਨਾਂ ਧਰਮਾਂ ਦੇ ਰਸਤੇ, ਜਿਨ੍ਹਾਂ ਨੇ ਗੁਰੂ ਦੇ ਪੰਥ ਦਾ ਰਸਤਾ ਦਾ ਸਾਥ ਪ੍ਰਾਪਤ ਕੀਤਾ ਹੈ ਉਹ ਹੋਰਨਾਂ ਦੇ ਰਸਤਿਆਂ ਵਿਚ ਨਹੀਂ ਜਾਂਦੇ।
ਮੰਨੈ ਧਰਮ ਸੇਤੀ ਸੰਬੰਧ।
ਜਿਨ੍ਹਾਂ ਦਾ ਧਰਮ ਦੇ ਨਾਲ ਸੰਬੰਧ ਹੋ ਗਿਆ ਤੇ ਜਿਨ੍ਹਾਂ ਨੇ ਮੰਨਣ ਕਰ ਲਿਆ ਵੀ ਸਾਡਾ ਸੰਬੰਧੀ ਸਾਡਾ ਸੰਬੰਧ ਧਰਮ ਦੇ ਨਾਲ ਹੋ ਗਿਆ, ਉਹਨਾਂ ਦੀ ਅਵਸਥਾ ਵੀ ਅਜੀਬ ਹੈ। ਜਿਨ੍ਹਾਂ ਨੇ ਮੰਨ ਲਿਆ ਵੀ ਮੈਂ ਧਰਮ ਨੂੰ ਮੰਨ ਲਿਆ ਤੇ ਮੰਨੇ ਗਤ ਦਾ ਅਰਥ ਹੈ ਅਵਸਥਾ, ਉਹਨਾਂ ਦੀ ਅਵਸਥਾ ਐਸੀ ਹੁੰਦੀ ਹੈ ਤੇ ਜੇ ਉਹਨਾਂ ਦੀ ਪ੍ਰਤੀਤ ਕੀਤਾ ਜਾਏ ਜੇ ਅੱਗ ਦੇ ਅੰਗਿਆਰ ਵੀ ਖਿਲਾਰ ਦਿੱਤੇ ਜਾਣ ਤੇ ਕਹਿ ਦਿੱਤਾ ਜਾਏ ਵੀ ਤੂੰ ਧਰਮ ਨੂੰ ਮੰਨਦਾ ਤੇ ਫਿਰ ਇਹਨਾਂ ਅੰਗਾਰਾਂ ਤੇ ਤੁਰ, ਵੇਖ ਲਈਏ ਵੀ ਤੇਰੀ ਅਵਸਥਾ ਹੈ, ਉਹ ਬੜੀ ਖੁਸ਼ੀ ਨਾਲ ਅੰਗਾਰਾਂ ਤੋਂ ਤੁਰ ਪੈਂਦਾ। ਜਿਨ੍ਹਾਂ ਨੇ ਧਰਮ ਦੀ ਅਵਸਥਾ ਨੂੰ ਮੰਨ ਲਿਆ ਮਨੁੱਖ ਉਹਨੂੰ ਕਹਿ ਉੱਠਦਾ ਵੀ ਆ ਲੋਹੇ ਵਾਂਗ ਤਪ ਥੰਮ ਤਪਿਆ ਹੋਇਆ ਤੇ ਇਸ ਥੰਮ ਨੂੰ ਜਿੱਤ ਧਰਮੀ ਹੈ ਜੇ ਤੇਰੀ ਅਵਸਥਾ ਪਰਮੇਸ਼ਰ ਦੇ ਨਾਮ ਦੀ ਮੰਨਣ ਵਾਲੀ ਬਣ ਗਈ ਹੈ ਤੇ ਅਸੀਂ ਦੇਖ ਸਕਦੇ ਹਾਂ ਵੀ ਤੂੰ ਇਸ ਥੰਮ ਨੂੰ ਫੜ ਸਕਦਾ ਹੱਥ ਲਾ ਸਕਦਾ ਜੱਫੀ ਪਾ ਸਕਦਾ ਪਰ ਉਹਨਾਂ ਨੇ ਪਾ ਲਈ ਕਿਉਂਕਿ ਉਹਨਾਂ ਨੇ ਧਰਮ ਦੇ ਨਾਲ ਉਹਨਾਂ ਦਾ ਸੰਬੰਧ ਹੋ ਗਿਆ ਸੀ ਧਰਮ ਦੇ ਨਾਲ ਸੰਬੰਧ ਹੋ ਗਿਆ ਵੀ ਵੇਖ ਲਵਾਂਗੇ ਤੇਰਾ ਧਰਮ ਨਾਲ ਕਿਤਨਾ ਕੁ ਸਿਦਕ ਹੈ ਕਿਤਨਾ ਕੁ ਸੰਬੰਧ ਹੈ ਸਿਰ ਤੇ ਆਰਾ ਰੱਖਿਆ ਦੋ ਚੀਰ ਦੋ ਸਰੀਰ ਦੇ ਫਾੜ ਤੇ ਹੋ ਗਏ ਨੇ ਪਰ ਭਾਈ ਮਤੀ ਦਾਸ ਨੇ ਆਪਣੀ ਸ਼ਰਧਾ ਨੂੰ ਦੋ ਫਾੜ ਨਹੀਂ ਹੋਣ ਦਿੱਤੇ ਆਪਣੀ ਸ਼ਰਧਾ ਨਿਸ਼ਚੇ ਵਿੱਚ ਰੱਖੀ ਅਚੰਦ ਰਹੇ ਦੋ ਫਾੜ ਆਪਣੀ ਸ਼ਰਧਾ ਨਹੀਂ ਹੋਣ ਦਿੱਤੇ ਸਰੀਰ ਹੁੰਦਾ ਹੈ ਤੇ ਹੋ ਜਾਏ ਐਸੇ ਇਨਸਾਨਾਂ ਦਾ ਧਰਮ ਨਾਲ ਸੰਬੰਧ ਹੋ ਜਾਂਦਾ ਹੈ
ਐਸਾ ਨਾਮ ਨਿਰੰਜਨ ਹੋਏ
ਐਸਾ ਹੈ ਪਰਮੇਸ਼ਰ ਦਾ ਨਾਮ ਜੋ ਮਾਇਆ ਕਾਲਕ ਤੋਂ ਰਹਿਤ ਵਾਹਿਗੁਰੂ ਹੈ ਉਸ ਪਰਮੇਸ਼ਰ ਦਾ ਨਾਮ ਐਸਾ ਹੈ
ਜੇ ਕੋ ਮਨ ਜਾਣੇ ਮਨ ਕੋਏ
ਜੇ ਕੋ ਮਨ ਵਿੱਚ ਮੰਨਣ ਜਾਂ ਮੰਨ ਲੈ ਵੀ ਮੈਂ ਪਰਮੇਸ਼ਰ ਦੇ ਨਾਮ ਨੂੰ ਮੰਨ ਲਿਆ ਮੈਂ ਹੋਰ ਕੋਈ ਚੀਜ਼ ਨਹੀਂ ਮੰਨਣ ਜਿਹੜੀ ਵਸਤੂ ਅੰਦਰ ਵਸਤ ਸਮਾਵੇ ਜੇ ਦੂਜੀ ਹੋਵੇ ਪਾਸ ਜੇ ਦੂਜੀ ਚੀਜ਼ ਪਾਸ ਹੋਵੇ ਤੇ ਤਾਂ ਤੇ ਪਤਾ ਚੱਲ ਜਾਏ ਕਹਿੰਦੇ ਨੇ ਬੜੇ ਪਿਆਰ ਨਾਲ ਇੱਕ ਸ਼ਰਧਾਵਾਨ ਨੇ ਸੀਤਾ ਨੂੰ ਮਾਲਾ ਦੇ ਦਿੱਤੀ ਹੀਰੇ ਜਵਾਹਰਾਤਕਾਂ ਦੀ ਹੋਵੇਗੀ ਤਾਂ ਉਸ ਵਕਤ ਸੀਤਾ ਨੇ ਆਪਣੇ ਪਰਮ ਸੇਵਕ ਹਨੂੰਮਾਨ ਨੂੰ ਦੇ ਦਿੱਤੀ ਹਨੂੰਮਾਨ ਵੇਖਦਾ ਹੈ ਮਾਲਾ ਨੂੰ ਤੇ ਬੜਾ ਅਸਰਜ ਹੈ ਹੁਣ ਸਾਰੇ ਮਣਕੇ ਉਹਨੇ ਵਾਰ ਵਾਰ ਦੇਖੇ ਤੇ ਕਹਿੰਦੇ ਨੇ ਮਣਕਾ ਵੇਖਦਾ ਹੈ ਪੱਥਰ ਲੈ ਲੈ ਦੋ ਇੱਕ ਪੱਥਰ ਤੇ ਰੱਖਦਾ ਹੈ ਮਣਕੇ ਨੂੰ ਤੋੜਦਾ ਹੈ ਦੂਜੇ ਨੂੰ ਵੇਖਦਾ ਹੈ ਫਿਰ ਉਹਨੂੰ ਤੋੜ ਦਿੰਦਾ ਹੈ ਮਾਂ ਸੀਤਾ ਨੇ ਵੇਖਿਆ ਕਹਿਣ ਲੱਗੇ ਹਨੂੰਮਾਨ ਤੇਰੀ ਬਿਰਤੀ ਫਿਰ ਵੀ ਜੰਗਲਾਂ ਬੰਦਿਆਂ ਵਾਂਗ ਰਹੀ ਇਹ ਜਿਨ੍ਹਾਂ ਮਣਕਿਆਂ ਨੂੰ ਤੂੰ ਪੱਥਰਾਂ ਨਾਲ ਤੋੜ ਰਿਹਾ ਇਹ ਤੈਨੂੰ ਪਤਾ ਪੱਥਰ ਕਿੰਨੇ ਕੀਮਤੀ ਨੇ ਇਹ ਲੱਖਾਂ ਤੇ ਹਜ਼ਾਰਾਂ ਦੀ ਕੀਮਤ ਦਾ ਇੱਕ ਇੱਕ ਮਣਕਾ ਹੈ ਮੈਂ ਤੇ ਤੈਨੂੰ ਪ੍ਰੇਮ ਨਾਲ ਭੇਟਾ ਦਿੱਤੇ ਸੀ ਵੀ ਤੂੰ ਇਹ ਪਰਮ ਸੇਵਕ ਸੀ ਤੂੰ ਰਾਮ ਦਾ ਬਹੁਤ ਸਾਥ ਨਿਭਾਇਆ ਹੈ ਤੂੰ ਪਰਮ ਭਗਤ ਸੀ ਜਿਹਦਾ ਬਾਣੀ ਵਿੱਚ ਵੀ ਨਾਮ ਲਿਖਿਆ ਹੈ ਤਾਂ ਮੈਂ ਤੈਨੂੰ ਪ੍ਰੇਮ ਦੇ ਨਾਲ ਭੇਟਾ ਕੀਤੀ ਪਰ ਤੂੰ ਉੱਥੇ ਨਿਹਰਾ ਇੱਕ ਖਰ ਦਿਮਾਗ ਨਿਕਲੇ ਆ ਏਡੇ ਵੱਡੇ ਹੀਰੇ ਆਦਿਕ ਜਵਾਹਰ ਆਦਿਕਾਂ ਨੂੰ ਤੂੰ ਤੋੜੀ ਜਾ ਰਹੀ ਹੈ ਪਿਆਰ ਨਾਲ ਹੱਥ ਜੋੜੇ ਕਹਿਣ ਲੱਗੇ ਹੇ ਮਾਂ ਮੈਂ ਇਹਨਾਂ ਮਣਕਿਆਂ ਤੇ ਵੇਖਦਾ ਕਿਤੇ ਰਾਮ ਦਾ ਨਾਮ ਲਿਖਿਆ ਹੈ ਕਿ ਨਹੀਂ ਜਿਸ ਮਣਕੇ ਤੇ ਰਾਮ ਦਾ ਨਾਮ ਹੀ ਨਹੀਂ ਲਿਖਿਆ ਹੋਇਆ ਉਸ ਮਣਕੇ ਨੂੰ ਮੈਂ ਕਰਨਾ ਵੀ ਕੀ ਹੈ ਉਹਨੂੰ ਤਾਂ ਮੈਂ ਪੱਥਰ ਹੀ ਸਮਝਦਾ ਸੀਤਾ ਨੇ ਕਹਿ ਦਿੱਤਾ ਫਿਰ ਤੇਰੇ ਸਰੀਰ ਦੇ ਉੱਪਰ ਕਿੱਥੇ ਰਾਮ ਲਿਖਿਆ ਹੋਇਆ ਹੈ ਸਰੀਰ ਨੂੰ ਵੀ ਤਾਂ ਭੰਨਦੇ ਉਹਨਾਂ ਦੇ ਸਨਾਤਨ ਵਿਦਵਾਨਾਂ ਦੀਆਂ ਬੁੱਕਾਂ ਵਿੱਚ ਲਿਖਿਆ ਨਿਸ਼ਚੇ ਵਾਲੀ ਗੱਲ ਹਨੂੰਮਾਨ ਨੇ ਇਹ ਗੱਲ ਆਪਣੀ ਮਾਂ ਕਿਉਂਕਿ ਮਾਤਾ ਕਹਿੰਦਾ ਸੀ ਸੀਤਾ ਨੂੰ ਇਹ ਗੱਲ ਬਰਦਾਸ਼ਤ ਨਾ ਹੋ ਸਕੀ ਆਪਣੀ ਛਾਤੀ ਦਾ ਮਾਸ ਪਾੜ ਕੇ ਤੇ ਹਿਰਦੇ ਤੇ ਦਿਖਾਲ ਦਿੱਤਾ ਕਹਿਣ ਲੱਗਾ ਕਿ ਹੇ ਮਾਂ ਆਹ ਵੇਖ ਮੇਰੇ ਸਰੀਰ ਦੀ ਫੱਟੀ ਤੇ ਹਿਰਦੇ ਤੇ ਰਮੇ ਹੋਏ ਪਰਮੇਸ਼ਰ ਦਾ ਨਾਮ ਲਿਖਿਆ ਹੋਇਆ ਇਸ ਕਰਕੇ ਮੈਂ ਇਹ ਸਰੀਰ ਕਾਇਮ ਰੱਖਿਆ ਤੋ ਗਰੀਬ ਨਵਾਜ ਸਤਿਗੁਰੂ ਫਰਮਾਉਂਦੇ ਨੇ ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਜਿਨ੍ਹਾਂ ਤੇ ਮਿਹਰ ਹੁੰਦੀ ਹੈ ਮਨੇ ਪਾਵੇ ਮੋਖ ਦੁਆਰ